الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم ألم تر إلى الذي حاج إبراهيم في ربه أن آتاه الله الملك إذ قال إبراهيم ربي الذي يحيي ويميت قال أنا أحيي وأميت قال ابراهيم فان الله ياتي بالشمس من المشرق فات بها من المغرب فبهت الذي كفر والله لا يهدي القوم الظالمين صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا امين يا رب العالمين یہ سورہ بقرہ دا رکوع جڑا اسی پڑھ رہے ہون ادھے چ تین واقعے آندے نے دو دا تعلق حضرت ابراہیم علیہ السلام نال اور ایک بنی اسرائیل دی تاریخ دا ہے حضرت ابراہیم علیہ السلام بابل وچ پیدا ہوئے پورا معاشرہ جڑا ہے ادھے چ بت پرستی سی اللہ تعالی نے انہوں نے اس چیز دے بارے چ سمجھا دیتا کہ اے انسانی فطرت دے خلاف ہے نچ انہاں پہلے اپنے باپ نو سمجھایا اور کوشش کیتی کہ وہ اس تو باز آ جائے لیکن وہ نہیں مننے پھر انہاں اپنی قوم نو سمجھان واسطے ایک ہیلا بھی کیتا ایک واقعہ بھی کیتا انہاں پوچھا بھی اپنی قوم نو اپنے پیو نو کہ وَإِذْ قَالَ لِأَبِيهِ وَقَوْمِهِ مَا هَٰذِهِ التَّمَاثِيلُ الَّتِي كُنْتُمْ بِهَا عَاكِفُونَ کہ کی نے مورتیاں جنہاں دے اگے تسی بڑے توجہ نہ بیٹھے رہندے ہو قَالُوا وَجَدْنَا آبَاءَنَا لَهَا عَابِدِينَ انہاں کول دے واسطے کوئی دلیل نہیں سی کہن لگے پیو دادے نو ویکھیا اس طرح کر دیا اس لیے انہوں نے سمجھایا حضرت ابراہیم علیہ السلام نے کہ انہوں دے کول کوئی اختیار نہیں اصل اختیار اللہ دے کول ہے جن نے اس کائنات نو پیدا کیتا ہے اور جو یہ مالک ہے آؤ وہی بندگی کرو وہ آکھے لگو تو انہوں نے چھڑ دیو لیکن وہ اڑ گئے حضرت ابراہیم علیہ السلام نے انہوں نے سمجھان واسطے پھر انہوں نے بت خانے چ جا کے سارے بت جڑے سن انہوں نے توڑ دیتا اور وڈے بت دے کندے اتے جڑا ہے وہ کلاڑا رکھ کے آ گئے جدو انہاں پوچھا ہے کنے کیتا پوچھا حضرت ابراہیم علیہ السلام نے آکھا انہاں نوں پوچھ لو جنہاں نال ہوئی ہے اور جس وی چیز انہاں دے سامنے آئی تے واقعی انہاں منیا کہ ظالم تسی ہو لیکن وہ پیو دادے دی جڑی ریت ہوندی ہے رسم ہوندی ہے وہ بہت انسان نوں پیاری ہوندی ہے سوچن تے نہیں آندا اودے بارے چ چنانچہ پھر وہ جڑا سی پلٹ گئے اور پھر کہنے لگے کہ نہیں تو ظلم کیتا ہے اور اس ظلم دی سزا دین واسطے انہوں نے بادشاہ دے پیشی کرواتی بادشاہ دے دربار وچ وی حضرت ابراہیم علیہ السلام نے جا کے دعوت دیتی جدو انہیں پوچھا کہ تیرا رب کون ہے تو وہ ہے واقعہ جڑا اتھے پہلے دسیا جا رہا کہ انہوں نے اپنے رب دے بارے چ اس طرح وضاحت کیتی الم ترا الذی حاج ابراہیم فی ربہ کیا تسیں دیکھیا او دی طرف او شخص دے بارے چ جنہیں جھگڑا کیتا ابراہیم علیہ السلام نا فی ربے ہی او دے رب دے بارے چ ان آتا اللہ الملک اور اس واسطے انہیں جھگڑیا کہ اللہ نے انہوں بادشاہ دیتی ہوئی سی یہ ہے کہ انسان نو جدوں ایتھے اختیار مل جاندہ ہے تے انسان اللہ تعالی نو بھل کے تے خود مختار بن جاندہ ہے اور اپنا اختیار جڑا ہے انہوں ورتنا شروع کر دیندا ہے اور یہی چیز ہوندی ہے جیڑی حق دے اگے رکاوٹ بندی ہے کہ انسان دی جیڑی حیثیت ہوندی ہے تے دنیا دے مفادات ہوندے نے وہ نہیں چھڈن تے آندا یہی معاملہ او دا بن گیا کہ انہوں اللہ تعالیٰ نے بادشاہ دیتی سی اس کر کے انہوں نے جھگڑا کیتا اس قال ابراہیم ربی الذی یحیی و امیت جدوں کیا ہے حضرت ابراہیم علیہ السلام نے میرا رب تو ہے جیڑا زندہ کردہ ہے تے موت تاری کردہ ہے وہ ہے جڑا ہر ایک نو زندگی دے رہا ہے تے موت تاری کر رہا ہے. کالا نہ ہوئی وا امید تو کہن لگا تے کام میں بھی کر لینا. راچوں نے دو قیدی جڑے سن اور منگائے, ایک انہوں دے وچوں جڑا بری ہون والا سی انہوں نے قتل کر دیتا تے جڑا فانسی چڑھن والا سی انہوں چھڑ دیتا. کہن لگا دیکھ میں انہوں زندگی دیتی ہے اور ایتے موت تاری کرتی ہے تو کام میں بھی کر لینا. قال ابراہیم فإن اللہ یاتی بشمس ابن المشرق. اس تے حضرت ابراہیم علیہ السلام نے آکھیا دیکھ میرا رب ہوئے جڑا سورج نو مشرق تو چڑھاندا ہے فاتبہ من المغرب, تے اگر تیرا کوئی اختیار ہے واقعی تو آنا کہ میرے کول بھی اختیار ہے تے نو سورج نو ذرا مغرب تو لیا کے وکھا. فبہت اللہ جی کفر, تے حیران رہ گیا وہ کافر, اودے کو کوئی جواب نہ ادا بن پایا. واللہ لا یہدی القوم الظالمین, اللہ تعالیٰ جیڑا وہ ایسی ظالم قوم نو ہدایت نہیں دیندا کہ جنہ کو دلیل کوئی نہ ہوئے کسے کم دی اور خام خاڑ جان. اور وہ دے کول بھی کوئی دلیل نہیں سی اس دی, انہوں بھی چنگی طرح پتا سی کہ وہ دی بھی زندگی کسے دی دیتی ہوئی ہے. وہ خام خائے دے اتے اڑ گیا اس وجہ تو کہ وہ دے کوئی اختیار سی, وہ دے کوئی بادشاہ سی. تو اللہ تعالیٰ فرماندا پھر اللہ تعالیٰ ایسے ظالمہ نو ہدایت نہیں دیندا. او کلا جی مرا آلا کریتن, یہ دوسرا واقعہ جیڑا ہے بنی اسرائیل دی تاریخ دا ہے کہ بنی اسرائیل دے اتے بابل دے بادشاہ نے حملہ کیتا بخت نصر نے, اور آ کے انہیں یروشلم جیڑا ہے انہوں ٹھا دیتا, بیت المقدس بھی جیڑا وہ بھی ٹھا دیتا, پوری آبادی دے وچ انہیں ویرانی کر دیتی, بہت سارے یہودیاں نو قتل کیتا تے جننے باقی بچے اس شہر دے سارے نو قیدی بنا کے لے گیا. حضرت عزیر علیہ السلام اس ویلے موجود نہیں سن اتے, انہوں دی غیر حاضری چ ہویا. جس ویلے واپس آئے تو انہوں دیکھا بیت المقدس نو اجڑیا ہویا یروشلم نو, انہوں دے دل چاہی کہ ہن اللہ اس شہر نو کیویں بسائے گا, یہ مکین بھی نہیں رہے, ایتھے کوئی مکان بھی نہیں, اللہ نے انہیں بخت نصر نے چھڑیا, کہ کیویں دوبارہ بسے گی یہ بستی. اللہ تعالیٰ نے انہوں نو اس چیز دا ذریعہ بڑھان لئی کہ اللہ تعالیٰ جو کرنا چاہے وہ زبردست ہے, وہ کر گزرتا تے ہر چیز تے قادر ہے. اللہ تعالیٰ نے انہوں نو ذریعہ بڑھان لئی اس چیز دا, اور اے لوکاں نو سمجھان لئی انہوں نو ان کیتا کہ اتھے انہوں تے موت تاری کرتی. انہوں دے کول کھانا بھی سی اس ویلے اور گدا بھی سی جے تے سوار سن, وہ گدا بھی مر گیا اور کھانا بھی اتھے پیا رہا. سو سال تائیں اللہ تعالیٰ نے انہوں تے موت تاری کیتی, سو سال تو بعد اٹھایا, اور اس دوران بنی اسرائیل جڑے سن وہ واپس آ کے تو اس شہر نو آباد کرنا انہوں شروع کر دیتا, کیونکہ بابل دے اتے حملہ کیتا سی ذوالقرنین نے, تو انہوں فتح کر کے انہوں اجازت دیتی کہ جاؤ اپنے شہر نو جا کے بسا لو واپس چلے جاؤ. وہ واقعہ ہے جڑا بیان کیتا جا رہا, اور اللہ تعالیٰ نے اپنی قدرت دا جڑا ہے وہ نظارہ کرایا انہوں نے حضرت عزیر علیہ السلام نو, اور انہوں نے ذریعہ بناتا انہوں دے اندر ایمان پیدا کرن دا. او کلہ جی مرہ والا کریتن, یا تسا ویکھیا اس آدمی دا حال جڑا گزریا ایک بستی تو, وہ یا خابیت نالا روشے ہا جیڑی اپنی چھتاں تے گری ہوئی سی, یعنی وہ ساری اجڑی ہوئی سی. قال انا یحیی ھذا اللہ بعد موتہا, تو دے دل چاہی کہ اللہ ہن اینوں کیویں آباد کرے گا ایدے مرن تو بعد, یعنی ایدے اجڑن تو بعد. فاماتہ اللہ مئت عام, تے اللہ تعالیٰ نے وہ اتنے موت تاری کر دیتی سو سال لئی. ثم ابعثہ, پھر اللہ نے انہوں اٹھایا. قال کم لبست, اللہ نے پوچھا کنا چیر اتھے رہا ہے. کالا لبس تو یوم نو باز یوم, کہنے لگے یا تے ایک دن رہا یا دن دا کچھ حصہ. کالا بل لبس تا میں تامن, اللہ نے آخیا نہیں تو اتھے سو سال رہا ہے. فنزور الا تام کا شراب قلم یا تسنا, تے دیکھ اپنے کھانے دی طرف اور اپنے پانے دی پین والے پانی دی طرف. لم یا تسنا, ویخ وجہ تے بدبودار نہیں ہویا. فنزور الا ہمارے کا, اور اپنے گدے دی طرف دیکھ جے تے تو سوار ہو کے آیا سا. بلے نہ جالا کا آیت للناس, اور تاکہ اسی تینوں نشانی بنا دیے لوکاں دے واسطے. منظر اللہ لیزہ میں کیفا نشد ہا, تے اپنے گدے دیا ہڈیاں ویخ اسی انہاں کیویں جیڑا ہے جوڑ دے ہاں تینوں ਗਧੇ ਨੂੰ ਖੜਾ ਕਰਦੇ ਹਾਂ, ਸੁੰਮਾ ਨਕਸੂਹਾ ਲਾਹਮਾ, ਫਿਰ ਅਸਾਂ ਹੱਡੀਆਂ ਜੋੜ ਕੇ ਤੇ ਉਹਦੇ ਉੱਤੇ ਗੋਸ਼ਟ ਵੀ ਚੜਾ ਦਿੱਤਾ। ਫਲੰਮਾ ਤਬਈਆ ਨਾ ਲਹੂ, ਜਦੋਂ ਉਹਦੀ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ। ਕਾਲ ਆਲਮ ਅੱਲਾਹ ਅਲਾ ਕੁੱਲ ਸ਼ਾਇਅਨ ਕਦੀਰ, ਤੋ ਪੁਕਾਰ ਉੱਠਿਆ ਕਿ ਬੇਸ਼ੱਕ ਮੈਂ ਹੁਣ ਜਾਣ ਲਿਆ ਹੈ ਕਿ ਅੱਲਾਹ ਹਰ ਚੀਜ਼ ਤੇ ਕਾਦਰ। ਇਹ ਹੈ ਅੱਲਾਹ ਤਾਲਾ ਮੌਜਦੇ ਦਿਖਾਉਂਦਾ ਆਪਣੇ ਰਸੂਲਾਂ ਦੇ ਜ਼ਰੀਏ, ਇਸ ਕਾਨੂੰਨ ਫਿਤਰਤ ਨੂੰ ਤੋੜ ਕੇ ਆਪਣੀ ਕੁਦਰਤ ਦਾ ਮੁਸ਼ਾਹਦਾ ਕਰਾਉਂਦਾ ਤਾਂ ਕਿ ਉਹਨਾਂ ਦੇ ਅੰਦਰ ਯਕੀਨ ਪੈਦਾ ਹੋ ਜਾਏ ਅੱਲਾਹ ਦੀ ਕੁਦਰਤ ਦਾ, ਉਹਦੇ ਇਲਮ ਦਾ, ਉਹਦੀ ਹਿਕਮਤਾਂ ਦਾ, ਤਾਂ ਕਿ ਉਹ ਫਿਰ ਇਨਸਾਨਾਂ ਦੇ ਅੰਦਰ ਉਹੀ ਯਕੀਨ ਪੈਦਾ ਕਰ ਸਕਣ। ਇਸ ਕਰਕੇ ਅੱਲਾਹ ਤਾਲਾ ਮੁਸ਼ਾਹਦੇ ਕਰਾਉਂਦਾ ਨੇ ਐਸੇ ਆਪਣੇ ਅੰਬੀਆ ਔਰ ਰਸੂਲ ਨੂੰ, ਜਿਹਦੇ ਬਾਰੇ ਕੁਰਾਨ ਮਜੀਦ ਦੇ ਵਿੱਚ ਉਹਨਾਂ ਦੇ ਮੌਜਦੇ ਜਿਹੜੇ ਉਹਨਾਂ ਦਾ ਜ਼ਿਕਰ ਹੈ ਕਿ ਕੈਸੇ ਕੈਸੇ ਮੌਜਦੇ ਅੱਲਾਹ ਤਾਲਾ ਨੇ ਆਪਣੇ ਰਸੂਲਾਂ ਨੂੰ ਦਿੱਤੇ। ਉਹ ਇਸੇ ਕਰਕੇ ਦਿੰਦਾ ਰਿਹਾ ਕਿ ਤਾਂ ਕਿ ਲੋਕ ਜਿਹੜੇ ਪਹਿਚਾਣ ਲੈਣ ਔਰ ਜਾਣ ਲੈਣ ਕਿ ਅੱਲਾਹ ਤਾਲਾ ਜਿਹੜਾ ਉਹ ਹਰ ਚੀਜ਼ ਤੇ ਕਾਦਰ ਏ ਔਰ ਕੋਈ ਚੀਜ਼ ਵੀ ਉਹਦੀ ਕੁਦਰਤ ਤੋਂ ਬਈਦ ਨਹੀਂ। ਇਹ ਹੈ ਜਦੋਂ ਉਹਨਾਂ ਦੇ ਅੰਦਰ ਯਕੀਨ ਪੈਦਾ ਹੋ ਗਿਆ ਤੇ ਉਹਨਾਂ ਫਿਰ ਬਣੀ ਇਸਰਾਇਲ ਦੇ ਅੰਦਰ ਦੁਬਾਰਾ ਤਜਦੀਦ ਈਮਾਨ ਦੀ ਦਾਵਤ ਦਿੱਤੀ ਔਰ ਉਹਨਾਂ ਦੇ ਅੰਦਰ ਯਕੀਨ ਪੈਦਾ ਕੀਤਾ। ਇਸੇ ਹੀ ਤਰ੍ਹਾਂ ਦਾ ਦੂਸਰਾ ਵਾਕਿਆ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦਾ, ਉਹ ਵੀ ਇਸੇ ਹੀ ਚੀਜ਼ ਨੂੰ ਜ਼ਾਹਿਰ ਕਰਨ ਵਾਸਤੇ ਕਿ ਕੁੰਦਾ ਇਲਮੁਲ ਯਕੀਨ, ਕਿਸੇ ਇਲਮ ਦੀ ਬੁਨਿਆਦ ਤੇ ਯਕੀਨ ਆਣਾ। ਤੇ ਅਸਲ ਤੇ ਇਹ ਵੀ ਹੈ ਜਦੋਂ ਇਨਸਾਨ ਨੂੰ ਕਿਸੇ ਇਲਮ ਦੀ ਸਦਾਕਤ, ਸੱਚੇ ਹੋਣ ਦਾ ਯਕੀਨ ਹੋਵੇ ਤੇ ਉਹਦੀ ਬੁਨਿਆਦ ਤੇ ਹੀ ਇਨਸਾਨ ਨੂੰ ਯਕੀਨ ਆ ਜਾਣਾ ਚਾਹੀਦਾ। ਲੇਕਿਨ ਇਹਦੇ ਨਾਲੋਂ ਅੱਗੇ ਵੱਧ ਕੇ ਹੁੰਦਾ ਐਨਲ ਯਕੀਨ, ਕਿ ਇਨਸਾਨ ਜਿਹੜਾ ਅੱਖਾਂ ਨਾਲ ਕੋਈ ਚੀਜ਼ ਦੇਖ ਲਏ ਉੱਤੇ ਹੋਰ ਜ਼ਿਆਦਾ ਯਕੀਨ ਆਉਂਦਾ। ਔਰ ਇਹਦਾ ਤੀਸਰਾ ਦਰਜਾ ਹੁੰਦਾ ਹੱਕੁਲ ਯਕੀਨ, ਜਦੋਂ ਇਨਸਾਨ ਤੇ ਆਪਣੇ ਤੇ ਉਹ ਚੀਜ਼ ਵਾਪਰ ਜਾਏ ਉਹਦੇ ਤੇ ਫਿਰ ਉਹਨੂੰ ਹੋਰ ਯਕੀਨ ਜਿਹੜਾ ਹੋ ਜਾਂਦਾ। ਇਹ ਚੀਜ਼ ਹੈ ਜਿਹੜੀ ਕੁਰਾਨ ਮਜੀਦ ਕਹਿੰਦਾ ਹੈ। ਇਹ ਕੁਰਾਨ ਅੱਲਾਹ ਦੀ ਕਿਤਾਬ ਹੈ ਤੇ ਇਹਦੇ ਸੱਚ ਹੋਣ ਦੀ ਵਜ੍ਹਾ ਤੋਂ ਤੁਹਾਨੂੰ ਯਕੀਨ ਆ ਜਾਣਾ ਚਾਹੀਦਾ ਉਹਨਾਂ ਚੀਜ਼ਾਂ ਤੇ ਜਿਹੜੀਆਂ ਇਸ ਕੁਰਾਨ ਨੇ ਦੱਸੀਆਂ। ਉਹਨਾਂ ਚ ਸੂਰਾ ਤਕਾਸਰ ਚ ਫਰਮਾਇਆ ਹੈ, ਫਸੌਫ ਤਾਲਮੂਨ ਸੁਮਾ ਸੌਫ ਤਾਲਮੂਨ ਕੱਲਾ ਲਉ ਤਾਲਮੂਨ ਇਲਮ ਅਲ ਯਕੀਨ। ਇਹ ਲੋਕੋ, ਕਾਸ਼ ਤੁਸੀਂ ਇਸ ਇਲਮ ਯਕੀਨ ਦੀ ਬੁਨਿਆਦ ਦੇ ਉੱਤੇ ਤੁਹਾਨੂੰ ਯਕੀਨ ਆ ਜਾਏ, ਤੁਸੀਂ ਜਾਣ ਲਓ ਇਹਨਾਂ ਚੀਜ਼ਾਂ ਨੂੰ। ਸੌਫ ਤਾਲਮੂਨ ਸੁਮਾ ਸੌਫ ਤਾਲਮ ਕੱਲਾ ਲਉ ਤਾਲਮੂਨ ਇਲਮ ਅਲ ਯਕੀਨ ਲਤਰਬੁਨ ਅਲ ਜਹੀਮ। ਅਗਰ ਇਹਦੇ ਤੇ ਤੁਹਾਨੂੰ ਯਕੀਨ ਆ ਜਾਏ ਇਹਦੀ ਸਤਾਕਤ ਤੇ, ਤੇ ਤੁਹਾਨੂੰ ਇੱਥੇ ਹੀ ਜਹੰਨਮ ਨਜ਼ਰ ਆ ਜਾਏ। ਔਰ ਵਾਕਈ ਜਿਹਨਾਂ ਨੂੰ ਯਕੀਨ ਸੀ ਉਹ ਇਸ ਦੁਨੀਆਂ ਦੇ ਵਿੱਚ ਹੀ ਮੁਸ਼ਾਹਦਾ ਕਰ ਲੈਂਦੇ ਸਨ ਇਹਨਾਂ ਚੀਜ਼ਾਂ ਦਾ। ਉਹਨਾਂ ਚ ਵਾਕਿਆ ਆਉਂਦਾ ਹੈ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਕਦੀ ਫਜਰ ਦੀ ਨਮਾਜ਼ ਤੋਂ ਬਹਿੰਦੇ ਸਨ ਤੇ ਸਾਥੀਆਂ ਕੋਲ ਉਹਨਾਂ ਦੇ ਹਾਲਾਤ ਪੁੱਛਦੇ ਹੁੰਦੇ ਸਨ। ਇੱਕ ਦਫਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਹੰਜ਼ਲਾ ਕੋਲੋਂ ਪੁੱਛਿਆ, ਕੈਫਾ ਸਬਾਹਤਾ, ਇਹ ਹੰਜ਼ਲਾ ਤੂੰ ਸੁਬਹ ਕਿਵੇਂ ਕੀਤੀ ਹੈ? ਹਜ਼ਰਤ ਹੰਜ਼ਲਾ ਰਜ਼ੀ ਅੱਲਾਹੁ ਤਾਲਾ ਨੇ ਆਖਿਆ, ਅੱਲਾਹ ਦੇ ਰਸੂਲ, ਆਈ ਤੇ ਮੈਂ ਸੁਬਹ ਕੀਤੀ ਹੈ ਇੱਕ ਹਕੀਕੀ ਮੋਮਨ ਦੇ ਤੌਰ ਤੇ। ਆਪਨੇ ਫਰਮਾਇਆ ਵੀ ਹਰ ਚੀਜ਼ ਦੀ ਦਲੀਲ ਹੁੰਦੀ ਹੈ, ਤੇਰੇ ਕੋਲ ਕੀ ਦਲੀਲ ਹੈ? ਤੇ ਉਹਨਾਂ ਅਰਜ਼ ਕੀਤੀ, ਅੱਲਾਹ ਦੇ ਰਸੂਲ, ਇਸ ਤਰ੍ਹਾਂ ਸੀ ਜਿਵੇਂ ਮੈਂ ਅੱਖਾਂ ਦੇ ਨਾਲ ਜੰਨਤ ਦੇਖ ਰਿਹਾ ਤੇ ਆਪਣੀ ਅੱਖਾਂ ਦੇ ਨਾਲ ਇੱਥੇ ਜਹੰਨਮ ਦੇਖ ਰਿਹਾ। ਇਹ ਜਿਹੜਾ ਕੁਰਾਨ ਮਜੀਦ ਕਹਿੰਦਾ ਕਿ ਅਗਰ ਤੁਹਾਨੂੰ ਇਲਮ ਉਲ ਯਕੀਨ ਹੋ ਜਾਏ ਇਸ ਕੁਰਾਨ ਮਜੀਦ ਦੀ ਬੁਨਿਆਦ ਤੇ, ਲਤਰਬੁਨ ਅਲ ਜਹੀਮ, ਤੇ ਤੁਹਾਨੂੰ ਜਹੰਨਮ ਇੱਥੇ ਹੀ ਨਜ਼ਰ ਆ ਜਾਏ। ਸੁਮਾ ਲਤਰਬੁਨ ਇਹਨਾਂ ਅਲ ਯਕੀਨ, ਫਿਰ ਤੁਸੀਂ ਅੱਖਾਂ ਦੇ ਨਾਲ ਦੇਖ ਰਹੋਗੇ, ਫਿਰ ਤੇ ਤੁਹਾਡੇ ਸਾਹਮਣੇ ਲਿਆ ਕੇ ਉਸ ਦਿਨ ਕਿਆਮਤ ਦੇ ਦਿਨ ਜਿਹੜੀ ਆ ਉਹਨੂੰ ਰੱਖ ਦਿੱਤਾ ਜਾਏਗਾ, ਤੇ ਉਦਨ ਐਨਲ ਯਕੀਨ ਆ ਜਾਏਗਾ। ਲੇਕਿਨ ਐਨਲ ਯਕੀਨ ਤੋਂ ਪਹਿਲਾਂ ਇਲਮ ਉਲ ਯਕੀਨ ਹੈ ਜਿਹੜਾ ਇਨਸਾਨ ਦਾ ਬੁਨਿਆਦ ਬਣਨਾ ਚਾਹੀਦਾ ਕਿਸੇ ਸਦਾਕਤ ਦਾ, ਔਰ ਉਹਦੇ ਤੇ ਯਕੀਨ ਕਰਕੇ ਉਹਨੂੰ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ, ਔਰ ਉਹਦੀ ਯਕੀਨ ਦੀ ਬੁਨਿਆਦ ਤੇ ਉਹਨੂੰ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜਿਸ ਤੋਂ ਬਚਣ ਦੇ ਵਾਸਤੇ ਕਿਹਾ ਜਾ ਰਿਹਾ, ਔਰ ਉਹਨਾਂ ਚੀਜ਼ਾਂ ਤੋਂ ਉਹਦਾ ਈਮਾਨ ਆ ਜਾਣਾ ਚਾਹੀਦਾ ਜਿਹਦੇ ਬਾਰੇ ਹੀ ਦੱਸਿਆ ਜਾ ਰਿਹਾ। ਲੇਕਿਨ ਅੱਲਾਹ ਤਾਲਾ ਆਪਣੇ ਰਸੂਲਾਂ ਨੂੰ ਐਨਲ ਯਕੀਨ ਕਰਾਉਂਦਾ ਤੇ ਹੱਕੁਲ ਯਕੀਨ ਕਰਾਉਂਦਾ ਤਾਂ ਕਿ ਉਹਨਾਂ ਦੇ ਅੰਦਰ ਪੂਰੀ ਤਰ੍ਹਾਂ ਜਿਹੜਾ ਹੈ ਉਹ ਯਕੀਨ ਹੋ ਜਾਏ ਤਾਂ ਕਿ ਉਹ ਲੋਕਾਂ ਦੇ ਅੰਦਰ ਪੈਦਾ ਕਰ ਸਕਣ। ਇਸੇ ਤਰ੍ਹਾਂ ਦਾ ਵਾਕਿਆ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੀ ਜ਼ਿੰਦਗੀ ਦਾ ਜਿਹੜਾ ਇੱਥੇ ਆ ਰਿਹਾ। ਵੈਜ਼ ਕਾਲਾ ਇਬਰਾਹੀਮ ਰੱਬ ਅਰਨੀ ਕੈਫਤ ਉਹੀ ਅਲਮੌਤ, ਔਰ ਜਦੋਂ ਕਿਹਾ ਇਬਰਾਹੀਮ ਅਲੈਹਿਸ ਸਲਾਮ ਨੇ ਆਪਣੇ ਰੱਬ ਨੂੰ, ਅੱਲਾ ਮੁੰਜੇ ਮੈਨੂੰ ਦਿਖਾ ਤੇ ਸਹੀ ਤੂੰ ਮੁਰਦੇ ਕਿਵੇਂ ਜ਼ਿੰਦਾ ਕਰਦਾ? ਕਾਲਾ ਵਲਮ ਤੂਮਿਨ, ਅੱਲਾ ਨੇ ਕਿਹਾ ਤੈਨੂੰ ਈਮਾਨ ਨਹੀਂ? ਕਾਲਾ ਬਲਾ, ਉਹਨਾਂ ਕਿਹਾ ਕਿਉਂ ਨਹੀਂ, ਮੈਨੂੰ ਈਮਾਨ ਹੈ ਤੇਰੀ ਕੁਦਰਤ ਤੇ ਔਰ ਤੇਰੇ ਕਹਿਣ ਤੇ ਕਿ ਵਾਕਈ ਤੂੰ ਹੀ ਜ਼ਿੰਦਾ ਜ਼ਿੰਦਗੀ ਦੇਣ ਵਾਲਾ ਤੇ ਤੂੰ ਹੀ ਮੌਤ ਤਾਰੀ ਕਰਨ ਵਾਲਾ ਹੈ। ਵਲਾ ਕਿਲੇ ਯਤਮਾਇਨਾ ਕਲਬੀ, ਲੇਕਿਨ ਮੈਂ ਚਾਹੁੰਦਾ ਹਾਂ ਕਿ ਮੇਰਾ ਦਿਲ ਠੁੱਕ ਜਾਏ, ਮੇਰੇ ਦਿਲ ਦੇ ਅੰਦਰ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਤਸੱਲੀ ਆ ਜਾਏ। ਕਾਲਾ ਫਖੁਦ ਅਰਬਾ ਤੋਂ ਮੈਨ ਤੈਰ, ਤੇ ਅੱਲਾ ਨੇ ਕਿਹਾ ਤੂੰ ਚਾਰ ਕਿਸਮ ਦੇ ਪਰਿੰਦੇ ਜਿਹੜੇ ਹਨ ਉਹਨਾਂ ਨੂੰ ਫੜ, فسر ہننا علیک، پھر انہاں نو جیڑا ہے چنگی طرح اپنا نال جیڑا ہے انہاں نو حلال ہے۔ سما جل اللہ کل حجاب علم من ہننا جزن، تے پھر انہاں نو ذبح کر کے انہاں دے ٹکڑے جیڑے نے وہ مختلف پہاڑاں تے رکھ دے۔ سما دو ہننا، پھر انہاں نو توں بلا یا تینا کا سایا، وہ دوڑ دے ہوئے تیرے کول آ جان گے زندہ ہو کے۔ وعلم ان اللہ عزیز ان حکیم، تے اچھی طرح جان لے اللہ تعالی زبردست ہے تے حکمت والا ہے، کوئی چیز وہ اختیار تو باہر نہیں، وہ ہر چیز دا اختیار رکھدا ہے، جو کرنا چاہے وہ کر گزرتا ہے، کیوں اللہ کل شائن قدیر بھی ہے، فعل لما یرید بھی ہے، اور عزیز العزیز الحکیم بھی۔ یہ ہے واقعہ جڑا دوسرے جگہ تے بھی آندا ہے کہ اساں حضرت ابراہیم علیہ السلام نو اے بادشاہ جیڑی ساڈی زمین و آسمان دی ادا بھی مشاہدہ کرایا تاکہ وہ اندر یقین پیدا ہو جائے، اور یہی چیز ہے جہد واسطے اللہ تعالیٰ معجزے دیندا ہے رسولاں نو، اور ایک قانون نو توڑ کے جہد تے ساری کائنات چل رہی ہے تو انہاں دے واسطے ذریعہ پیدا کردا ہے یقین دا، اور یہی ہے جہد واسطے نبی اکرم صلی اللہ علیہ وسلم نو بھی معراج کرایا گیا، وہی بھی اصل غرض و غایت یہی سی، دنویاہو من آیات نال کبرا، تاکہ اسی دکھائیے انہوں نے اپنی بڑیاں بڑیاں قدرت دیا نشانیاں تے علم دیا تے حکمت دیا، کہ جے دے مشاہدے دے نال یقین پوری طرح جڑا دل وچ پیدا ہو جائے، وہ ہے جڑا ایتھے حضرت ابراہیم علیہ السلام دے مشاہدے دا، اور اللہ تعالیٰ نے انہوں دے دل اندر یقین پیدا کرن دا اطمینان قلب دا جڑا سامان کیتا۔ ہن اگوں جڑے چار رکوع آ رہے نے، یہ انفاق فی سبیل اللہ، اللہ دی راہ دے وچ خرچ کرن دا معاملہ اے دے تے جڑا ہے، یہ سب تو جامع مقام ہے قرآن مجید دا۔ دو چیزاں نے جڑے اللہ تعالی مال خرچ کرن دے بارے دے وچ انساناں نوں ترغیب دلاندا ہے، ایک ہے صدقات اور ایک ہے انفاق۔ صدقات کی نے وہ چیزاں اللہ تعالی دیاں دتیاں ہویاں چوں خرچ کرنا جہدے وچ بنی نو انسان دی بھلائی، غریباں لئی، یتیماں لئی، مسکیناں لئی، مسافراں لئی، یعنی حقوق دی ادائیگی دے وچ جہدے اللہ نے حق رکھے نے انساناں دے اتے، او دی ادائیگی واسطے مال خرچ کردا ہے، انہاں نوں عام طور تے اللہ تعالیٰ جہدا ہے صدقات قرار دیندا، خیرات ہے۔ وات المالا علی حبہ، اس پڑھ کے آیا سورہ آیا بر وچ، اسی ہی صورت وچ کوئی مال خرچ کرتا ہے وہی محبت دے باوجود، یتیماں تے مسکیناں تے تے مسافراں تے تے اور جڑے حاجت مند نے۔ ایک ہے انفاق فی سبیل اللہ، اللہ دی راہ وچ خرچ کرنا، یہ وہ مال ہے جنوں اللہ تعالیٰ کہندا میرے دین دے غلبے لئی جڑا خرچ کرتا ہے۔ اللہ تعالیٰ نے ہر رسول نو دین دے کے بھیجیا کہ انہوں نافذ کیتا جائے، وہ دی محنت واسطے جڑا بھی مال اپنا لاندا ہے انہوں اللہ تعالیٰ اپنے جمعے قرض قرار دینا، یہ وہ قرض ہے کہ جڑا اللہ تعالیٰ کہندا میں کم از کم 700 گنا کر کے واپس کرا، وہ دے بارے بھی آ رہا ہے، اور صدقات دے بارے بھی ان رکوعاں دے وچ ترغیب آ رہی ہے، حکم آ رہا ہے کہ اللہ دی راہ وچ خرچ کریا کرو، اللہ نو قرض حسنہ دو، اللہ تعالیٰ جڑا بڑا چڑھا کے دے گا، اور یہ تہاڈی ہی پڑھائی واسطے ہے، تہاڈے واسطے ہے، کیونکہ آخرت میں جڑا مال چاہیے اتنے جو کوئی چاہیے وہ تہاڈے نظراں تو اوجھل ہو جاتا ہے، تسی دنیا دے طالب ہو جاندے ہو، اتھے اپنی بچت نوں لاندے ہو ودھان لئی، اور یہ ضد ہے سود۔ ایک ہے اللہ دی راہ وچ صدقہ کرنا، خیرات کرنا، ایک ہے کسی نوں قرض حسنہ دینا، ایک ہے اپنے مال نوں نفع واسطے لانا تجارت وچ، اور ایک ہے سود اپنی بچت نو ہور کمان لی لانا جیدے وچ کوئی نقصان دا ڈر نہ ہوئے، صرف نہ فائنا پا۔ یہ ہے جنہوں اللہ تعالیٰ نے حرام قرار دیتا ہے، اور اللہ چاہندا ہے کہ اپنا مال جیڑا ہے انہوں لاؤ اللہ دی راہ وچ جیڑا آخرت دا توشہ بنے۔ ان رکوعاں دے وچ وہ انفاق فی سبیل اللہ دا بھی ذکر ہے تے سود دا بھی ہے، کہ اللہ تعالیٰ صدقات نو تے پروان چڑھانا چاہندا ہے تے سود نو مٹانا چاہندا ہے، وہ دونوں چیزاں مال دے خرچ دے نال متعلق نے، اس کر کے دونوں نو ایتھے اکٹھا کر دیتا۔ فرمایا مثل الذین ينفقون اموالهم، مثال انہاں لوکاں دی جڑے خرچ کردے نے اپنے مال، فی سبیل اللہ اللہ دی راہ چ، اللہ تعالیٰ دے دین دے غلبے لئی، اللہ تعالیٰ دے دین دی نشر و اشاعت لئی، اللہ تعالیٰ دی حاکمیت نو اتھے قائم کرن لئی جہاد تے لاندے نے، اپنے مال خرچ کردے نے۔ تمثل حبۃ، ਉਹਨਾਂ ਦੀ ਮਿਸਾਲ ਖਰਚ ਕਰਨ ਦੀ ਐਵੇਂ ਆ ਜਿਵੇਂ ਇੱਕ ਦਾਣਾ ਹੈ, ਅੰਬਤਾ ਸਭਾ ਸਨਾਬਰਾ ਫਿਕੁਲੇ ਸੁੰਬਲਤਿਨ ਮੈਂ ਤੋ ਹੱਬਾ, ਉਹਦੇ ਤੋਂ 7 ਬਾਲੀਆਂ ਉੱਗਦੀਆਂ ਨੇ ਔਰ ਫਿਰ ਹਰ ਬਾਲੀ ਦੇ ਉੱਤੇ 100 ਦਾਣਾ ਲੱਗਦਾ। ਵੱਲਾਹੁ ਯੁਜ਼ਾਇਫੁ ਲਿਮਨ ਯਸ਼ਾ, ਔਰ ਅੱਲਾਹ ਤਾਲਾ ਜਿਹਦੇ ਲਈ ਚਾਹੇ ਹੋਰ ਵਧਾ ਦਿੰਦਾ, ਕਈ ਗੁਣਾ ਕਰ ਦਿੰਦਾ। ਵੱਲਾਹੁ ਵਾਸਿਉਨ ਅਲੀਮ, ਕਿਉਂਕਿ ਅੱਲਾਹ ਤਾਲਾ ਤੇ ਬੜੀਆਂ ਵਸਤਾਂ ਵਾਲਾ ਹੈ ਤੇ ਹਰ ਚੀਜ਼ ਦਾ ਜਾਣਨ ਵਾਲਾ। ਇਹ ਹੈ ਕਿ ਅੱਲਾਹ ਤਾਲਾ ਕਮੀਅਤ ਨੂੰ ਨਹੀਂ ਦੇਖਦਾ, ਕਫੀਅਤ ਨੂੰ ਦੇਖਦਾ। ਇਹ ਨਹੀਂ ਦੇਖਦਾ ਕਿੰਨਾ ਖਰਚ ਕੀਤਾ, ਉਹ ਦੇਖਦਾ ਖਰਚ ਕਿਸ ਨੀਅਤ ਨਾਲ ਕੀਤਾ। ਅੱਲਾਹ ਤਾਲਾ ਜਾਣਦਾ ਹੈ ਹਰ ਸ਼ਖਸ ਦੀ ਨੀਅਤ ਨੂੰ, ਤੇ ਜਿਹੜਾ ਵੀ ਖਰਚ ਕਰ ਰਿਹਾ ਉਸ ਨੀਅਤ ਦੇ ਹਿਸਾਬ ਨਾਲ ਅੱਲਾਹ ਤਾਲਾ ਜਿਹੜਾ ਉਹਦੇ ਫਿਰ ਉਸ ਸਦਕਾਤ ਦਾ ਜਿਹੜਾ ਅਜਰ ਦੇਗਾ। ਔਰ ਜਿਹੜਾ ਵੀ ਅੱਲਾਹ ਤਾਲਾ ਦੇ ਵਾਸਤੇ ਇਖਲਾਸ ਨਾਲ ਖਰਚ ਕਰ ਰਿਹਾ ਤੇ ਕਮ ਅਜ਼ ਕਮ 700 ਗੁਣਾ ਜਿਹੜਾ ਹੈ ਉਸ ਕੁਰਾਨ ਮਜੀਦ ਤੇ ਦੱਸਿਆ ਕਿ ਉਹਦਾ ਹੁੰਦਾ ਹੈ, ਹੋਰ ਅੱਲਾਹ ਤਾਲਾ ਫਿਰ ਵਧਾਉਂਦਾ ਹੈ ਹਰ ਸ਼ਖਸ ਦੇ ਹਾਲਾਤ ਦੇ ਮੁਤਾਬਿਕ ਔਰ ਉਹਦੀ ਕੈਫੀਅਤ ਦੇ ਮੁਤਾਬਿਕ। ਅੱਲਾਹ ਤਾਲਾ ਤੇ ਦੇਖਦਾ ਹੈ, ਮਾਲਦਾਰ ਆਦਮੀ ਹੈ, ਉਹਦੇ ਕੋਲ 1000 ਰੁਪਇਆ ਫਾਲਤੂ ਹੈ ਆਪਣੇ ਅਖਰਾਜਾਤ ਤੋਂ, ਅਗਰ ਉਸ 1000 ਰੁਪਏ ਨੂੰ ਅੱਲਾਹ ਦੀ ਰਾਹ ਚ ਲਾ ਦਿੰਦਾ ਤੇ ਅੱਲਾਹ ਤਾਲਾ ਜਿਹੜਾ ਉਹਨੂੰ ਕਬੂਲ ਤੇ ਕਰਦਾ ਹੈ, ਲੇਕਿਨ ਉਹਦਾ ਅਜਰ ਉਸ ਸ਼ਖਸ ਨਾਲੋਂ ਘੱਟ ਹੋਏਗਾ ਕਿ ਜਿਹਦੀ ਕੁੱਲ ਆਮਦਨੀ 1000 ਹੈ ਔਰ ਉਹਦੇ ਵਿੱਚੋਂ ਜਿਹੜਾ ਹੈ ਆਪਣੇ ਖਰਚਾ ਨੂੰ ਘਟਾ ਕੇ ਤੇ ਕੋਈ 10 ਰੁਪਈਏ ਅੱਲਾਹ ਦੀ ਰਾਹ ਚ ਖਰਚ ਕਰਦਾ ਜਾਂ 100 ਰੁਪਇਆ ਖਰਚ ਕਰਦਾ ਤੇ ਉਹਦਾ ਅਜਰ ਜਿਹੜਾ ਉਸ 1000 ਨਾਲੋਂ ਜ਼ਿਆਦਾ ਹੋਏਗਾ। ਕਿਉਂ? ਉਹਨੇ ਆਪਣੇ ਆਪ ਤੇ ਪਾਬੰਦੀ ਲਾ ਕੇ ਔਰ ਆਪਣੇ ਅਖਰਾਜਾਤ ਨੂੰ ਘਟਾ ਕੇ ਅੱਲਾਹ ਦੀ ਰਾਹ ਚ ਕੁਰਬਾਨ ਕੀਤਾ ਔਰ ਇੱਕ ਜਿਹਦੇ ਕੋਲ ਫਾਲਤੂ ਹੈ 1000 ਰੁਪਇਆ ਉਹਨੇ ਉਹ ਖਰਚ ਕੀਤਾ ਤੇ ਦਿਸਦਾ ਤੇ ਆ ਕਿ 1000 ਵਾਲੇ ਦਾ ਅਜਰ ਜ਼ਿਆਦਾ ਹੋਣਾ ਚਾਹੀਦਾ। ਨਹੀਂ, ਲੇਕਿਨ ਅੱਲਾਹ ਤਾਲਾ ਇਲਮ ਰੱਖਦਾ ਹੈ, ਨੀਅਤਾਂ ਨੂੰ ਦੇਖਦਾ ਹੈ, ਉਹਦਾ ਬਾਅਦ ਦਫਾ ਅੱਲਾਹ ਤਾਲਾ ਦੇ ਹਾਂ ਅਜਰ ਜ਼ਿਆਦਾ ਹੁੰਦਾ। ਇਹ ਜਿਹੜਾ ਦੱਸਿਆ ਜਾ ਰਿਹਾ ਕਿ ਅੱਲਾਹ ਵੱਲਾਹੁ ਵਾਸਿਉਨ ਅਲੀਮ, ਅੱਲਾਹ ਬੜੀਆਂ ਵਸਤਾਂ ਵਾਲਾ ਵੀ ਹੈ, ਉਹਦਾ ਅਜਰ ਦੇਣ ਵਿੱਚ ਜਿਹੜਾ ਹੈ ਉਹਦੇ ਹਾਂ ਕੋਈ ਸ਼ਮਾਰ ਨਹੀਂ, ਉਹ ਬੇਸ਼ਮਾਰ ਵੀ ਦਿੰਦਾ ਔਰ ਅੱਲਾਹ ਤਾਲਾ ਜਾਣਦਾ ਵੀ ਹੈ ਕਿ ਕਿਸ ਨੀਅਤ ਨਾਲ ਕੀਤਾ। ਅੱਲਾਹ ਜੀ ਨੇ ਯੁਨਫਿਕੂਨਾ ਮੁਆਲਹੁਮ ਫੀ ਸਬੀਲਲਾਹ, ਜਿਹੜੇ ਵੀ ਲੋਕ ਆਪਣਾ ਮਾਲ ਖਰਚ ਕਰਦੇ ਨੇ ਅੱਲਾਹ ਦੀ ਰਾਹ ਚ, ਸੁਮਾ ਲਾ ਯੁਤਬਿਊਨਾ ਮਾ ਅਨਫਕੂ ਮੰਨਮ ਵਲਾ ਅਜ਼ਨ, ਫਿਰ ਉਹ ਪੈਰਵੀ ਨਹੀਂ ਕਰਦੇ ਜੋ ਉਹਨਾਂ ਖਰਚਿਆ ਹੈ, ਨਾ ਕਿਸੇ ਤੇ ਅਹਿਸਾਨ ਧਰ ਕੇ ਤੇ ਨਾ ਕੋਈ ਵਿਗਾੜ ਲੈ ਕੇ ਜਾਂ ਉਹਨੂੰ ਤਕਲੀਫ ਦੇ ਕੇ। ਲਹੁ ਮਜਰੂਹੁਮ ਇੰਦਾ ਰੱਬਹਿਮ, ਤੇ ਉਹਨਾਂ ਵਾਸਤੇ ਅਜਰ ਹੈ ਉਹਨਾਂ ਦੇ ਰੱਬ ਦੇ ਹਾਂ। ਬੋਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ, ਤੇ ਉਹਨਾਂ ਨੂੰ ਕੋਈ ਡਰ ਨਹੀਂ ਰਹਿਣਾ ਚਾਹੀਦਾ ਕਿ ਉਹਨਾਂ ਦਾ ਖਰਚਿਆ ਹੋਇਆ ਬੇਕਾਰ ਜਾਏਗਾ ਔਰ ਉਹਨਾਂ ਨੂੰ ਕਦੀ ਜਦੋਂ ਸਿਲਾ ਪਾਣਗੇ ਤੇ ਗਮ ਵੀ ਨਹੀਂ ਆਏਗਾ ਕਿ ਉਹਨਾਂ ਕਿਉਂ ਖਰਚ ਕੀਤਾ। ਇਹ ਹੈ ਜਿਹੜਾ ਹੁਣ ਦਿੱਤਾ ਜਾ ਰਿਹਾ ਕਿ ਜਿਹੜੇ ਵੀ ਅੱਲਾਹ ਦੀ ਰਾਹ ਦੇ ਵਿੱਚ ਖਰਚ ਕਰਦੇ ਨੇ ਆਪਣੇ ਮਾਲ, ਖਾਓ ਸਦਕਾਤ ਦੀ ਸੂਰਜ ਕਰਦੇ ਨੇ, ਖਾਓ ਅੱਲਾਹ ਤਾਲਾ ਦੇ ਦੀਨ ਦੇ ਵਾਸਤੇ ਕਰਦੇ ਨੇ, ਤੇ ਉਹਨਾਂ ਦੋਵਾਂ ਦੇ ਵਾਸਤੇ ਦੱਸ ਦਿੱਤਾ ਕਿ ਜਿਹੜਾ ਅੱਲਾਹ ਦੀ ਰਾਹ 'ਚ ਕੋਈ ਖਰਚ ਕਰ ਰਿਹਾ ਉਹ ਵੀ ਅੱਲਾਹ ਦੀ ਰਾਹ 'ਚ ਹੈ ਜਿਹੜਾ ਸਦਕਾਤ ਨੇ, ਅਗਰ ਉਹ ਖਰਚ ਕਰਕੇ ਤੇ ਉਹਦੇ ਪਿੱਛੇ ਮੰਨਮ ਵਾਲਾ ਅਜ਼ਨ ਨਾ ਹੋਵੇ, ਅਹਿਸਾਨ ਨਾ ਧਰੇ ਕਿਸੇ ਤੇ ਖਰਚ ਕਰਕੇ, ਕਦੀ ਉਹਨੂੰ ਜਿਤਾਏ ਨਾ ਤੇ ਨਾ ਹੀ ਕਿਸੇ ਨੂੰ ਤਕਲੀਫ ਦੇ, ਉਹਦੇ ਕੋਲੋਂ ਕੋਈ ਵਿਗਾੜ ਹੀ ਲੈ, ਤੇ ਫਿਰ ਉਹਨੂੰ ਜਾਣ ਲੈਣਾ ਚਾਹੀਦਾ ਕਿ ਉਹਦਾ ਖਰਚਿਆ ਹੋਇਆ ਅੱਲਾਹ ਦੀ ਰਾਹ ਜਿਹੜਾ ਬੇਕਾਰ ਨਹੀਂ ਜਾਏਗਾ, ਅੱਲਾਹ ਤਾਲਾ ਉਹਨੂੰ ਅਜਰ ਦੇਗਾ, ਉਹਦਾ ਕੋਈ ਡਰ ਨਹੀਂ ਰਹਿਣਾ ਚਾਹੀਦਾ ਕਿ ਅੱਲਾਹ ਉਹਦਾ ਮਾਰ ਲੇਗਾ, ਹੱਕ ਨਹੀਂ, ਅੱਲਾਹ ਤਾਲਾ ਜਿਹੜਾ ਹੈ ਉਹ ਜ਼ੁਲਮ ਨਹੀਂ ਕਰਨ ਵਾਲਾ, ਉਹਦਾ ਪੂਰਾ ਪੂਰਾ ਬਦਲਾ ਦੇਗਾ ਔਰ ਜਿਸ ਦਿਨ ਉਹ ਅੱਲਾਹ ਤਾਲਾ ਦੇ ਹਾਂ ਅਜਰ ਪਾਏਗਾ ਉਸ ਦਿਨ ਵੀ ਉਹਨੂੰ ਕੋਈ ਗਮ ਨਹੀਂ ਹੋਏਗਾ ਕਿ ਮੈਂ ਕਿਉਂ ਖਰਚ ਕੀਤਾ, ਕਿਉਂਕਿ ਅੱਲਾਹ ਜਿੰਨਾ ਅਜਰ ਦੇਗਾ ਉਹ ਬਹੁਤ ਹੀ ਜ਼ਿਆਦਾ ਹੋਏਗਾ, ਉਹਦੀਆਂ ਤਵੱਕਾ ਤੋਂ ਵੀ ਜ਼ਿਆਦਾ ਹੋਏਗਾ, ਕਿਉਂਕਿ ਅੱਲਾਹ ਤਾਲਾ ਫਰਮਾਉਂਦਾ ਮੈਂ ਤੇ ਤੁਹਾਡੇ ਸਦਕਿਆਂ ਨੂੰ ਪਾਲਦਾ ਹਾਂ। ਜਿਸ ਤਰ੍ਹਾਂ ਕੋਈ ਸ਼ਖਸ ਜਿਹੜਾ ਉਹ ਕਿਸੇ ਬੱਛੜੇ ਨੂੰ ਬੱਚੇ ਨੂੰ ਗਾਂ ਦੇ ਬੱਚੇ ਨੂੰ ਪਾਲਦਾ ਤੇ ਉਹਨੂੰ ਪ੍ਰਵਾਨ ਚੜਾ ਕੇ ਉਹਨੂੰ ਦੇ, ਤੇ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਸਦਕਾਤ ਜਿਹੜੇ ਨੇ ਉਹਨਾਂ ਨੂੰ ਪਾਲਾਂਗਾ ਔਰ ਉਹਨਾਂ ਨੂੰ ਬੜਾ ਚੜਾ ਕੇ ਤੁਹਾਨੂੰ ਦਿਆਂਗਾ। ਇਹ ਹੈ ਉਹਦੇ ਵਾਸਤੇ ਫਰਮਾਇਆ ਜਾ ਰਿਹਾ, ਜਿਹੜਾ ਵੀ ਉਹਨੂੰ ਜਿਹੜਾ ਹੈ ਕਿਸੇ ਤਰ੍ਹਾਂ ਜਿਤਾਉਂਦਾ ਨਹੀਂ ਤੇ ਜਾਂ ਕੋਈ ਵਿਗਾੜ ਨਹੀਂ ਲੈਂਦਾ, ਬੋਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ, ਉਹਨੂੰ ਅੱਛੀ ਤਰ੍ਹਾਂ ਜਾਣ ਲੈਣਾ ਚਾਹੀਦਾ ਕਿ ਉਹਦੇ ਵਾਸਤੇ ਕੋਈ ਡਰ ਨਹੀਂ ਤੇ ਕੋਈ ਗਮ ਨਹੀਂ। ਕੌਲ ਮਾਰੂਫੁਨ ਬਾ ਮਗਫਰਤੁਨ ਖੈਰੁਮ ਮਿਨ ਸਦਕਤਿਨ ਯਤਬਾਉ ਅਜ਼ਨ, ਕਿਸੇ ਨੂੰ ਅੱਛੀ ਗੱਲ ਕਹਿ ਦੇਣਾ, ਅੱਛੇ ਤਰੀਕੇ ਨਾਲ ਜਵਾਬ ਦੇ ਦੇਣਾ ਜਿਹੜਾ ਉਹ ਬਿਹਤਰ ਹੈ ਇਹਦੇ ਨਾਲੋਂ, ਉਸ ਸਦਕੇ ਨਾਲੋਂ ਜਿਹਦੇ ਪਿੱਛੇ ਕੋਈ ਤਕਲੀਫ ਹੋਵੇ ਜਿਹੜਾ ਕਿਸੇ ਨੂੰ ਜਿਤਾਇਆ ਜਾਏ। ਵੱਲਾਹੁ ਗਨੀਉਨ ਹਲੀਮ, ਔਰ ਜਾਣ ਲਓ ਅੱਲਾਹ ਤਾਲਾ ਤੇ ਗਨੀ ਹੈ ਤੇ ਬੁਰਦਬਾਰ। ਇਹ ਤੇ ਤੁਹਾਡੇ ਭਲੇ ਲਈ ਉਹ ਕਰ ਰਿਹਾ, ਉਹਨੂੰ ਤਾਂ ਕੋਈ ਜ਼ਰੂਰਤ ਨਹੀਂ, ਉਹ ਤੇ ਗਨੀ ਹੈ, ਔਰ ਦੇਖੋ ਤੁਸੀਂ ਅਗਰ ਨਹੀਂ ਖਰਚ ਕਰਦੇ ਤੇ ਕਿੰਨਾ ਉਹ ਤਹੰਮਲ ਦੇ ਨਾਲ ਫਿਰ ਤੁਹਾਨੂੰ ਦੇਈ ਜਾ ਰਿਹਾ, ਉਹ ਬੜਾ ਹੀ ਬੁਰਦਬਾਰ ਹੈ। ਉਹ ਇਸ ਵਜ੍ਹਾ ਤੋਂ ਆਪਣਾ ਰਿਸਕ ਰੋਕਦਾ ਨਹੀਂ, ਇਸ ਵਜ੍ਹਾ ਤੋਂ ਇਸ ਦੁਨੀਆਂ ਦੇ ਵਿੱਚ ਤੁਹਾਡੇ ਤੇ ਪਾਬੰਦੀ ਨਹੀਂ ਲਾਉਂਦਾ, ਉਹ ਫਿਰ ਵੀ ਤੁਹਾਡੇ ਤੇ ਖਰਚ ਕਰੀ ਆਉਂਦਾ ਔਰ ਤੁਹਾਡੇ ਫਾਇਦੇ ਲਈ ਕਹਿ ਰਿਹਾ। ਉਹ ਗਨੀ ਹੈ, ਉਹਦੀ ਜ਼ਰੂਰਤ ਨਹੀਂ, ਇਹਦੇ ਅੰਦਰ ਤੁਹਾਡਾ ਹੀ ਜਿਹੜਾ ਹੈ ਭਲਾ ਹੈ। ਕਿ ਤੁਸੀਂ ਇਸ ਭਲੇ ਨੂੰ ਦੇਖ ਨਹੀਂ ਰਹੇ ਔਰ ਅੱਲਾ ਨੂੰ ਇਹ ਮਤਲੂਬ ਹੈ ਕਿ ਤੁਸੀਂ ਇਹ ਖਰਚ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਉਹਦਾ ਅਜਰ ਦੇ। ਇਸ ਕਰਕੇ ਅੱਲਾਹ ਤਾਲਾ ਤੁਹਾਨੂੰ ਜਿਹੜਾ ਇਹ ਹੁਕਮ ਦੇ ਰਿਹਾ, ਇਹ ਹੈ ਮਾਲ ਦੇ ਬਾਰੇ ਚ ਜਿਹੜਾ ਅੱਲਾਹ ਤਾਲਾ ਅਸੂਲ ਦੇ ਰਿਹਾ ਤੇ ਅੱਲਾਹ ਤਾਲਾ ਜਿਹਦੇ ਵਾਸਤੇ ਤਰਗੀਬ ਦੇ ਰਿਹਾ। ਹਰ ਸ਼ਖਸ ਨੂੰ ਦੇਖਣਾ ਚਾਹੀਦਾ ਅੱਲਾਹ ਦਾ ਦਿੱਤਾ ਹੋਇਆ ਹੈ, ਉਹਦੇ ਵਿੱਚੋਂ ਹੀ ਅੱਲਾਹ ਦੀ ਰਾਜ ਖਰਚ ਕਰਨਾ ਔਰ ਉਹਦੇ ਆਪਣੇ ਭਲੇ ਲਈ। ਅੱਲਾਹ ਦਾ ਕੋਈ ਦੇਸ਼ ਫਾਇਦਾ ਨਹੀਂ, ਅੱਲਾਹ ਤੇ ਗਨੀ ਹੈ ਔਰ ਅਗਰ ਉਹ ਨਹੀਂ ਖਰਚ ਕਰਦਾ ਤਾਂ ਉਹਨੂੰ ਜਾਣ ਲੈਣਾ ਚਾਹੀਦਾ, ਦੇਖੋ ਅੱਲਾਹ ਹਲੀਮ ਹੈ, ਉਹ ਬਰਦਾਸ਼ਤ ਕਰ ਰਿਹਾ। ਮਗਰ ਨਾ ਅੱਲਾਹ ਤਾਲਾ ਪਕੜ ਸਕਦਾ, ਲੇਕਿਨ ਅੱਲਾਹ ਇਸ ਤੋਂ ਪਕੜਦਾ ਨਹੀਂ, ਉਹਦਾ ਰਿਸਕ ਘਟਾਉਂਦਾ ਨਹੀਂ, ਬੜਾ ਹੀ ਬੁਰਦਬਾਰ ਹੈ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵ ਇਯਾਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।